ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਾਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਜਾਉ ਤਉ ਪ੍ਰੇਮ ਖਿਲਨ ਕਾ ਚਾਉ, ਸਿਰ ਧਾਰ ਤਲੀ ਗਲੀ ਮੇਰੀ ਆਉ। ਹਿਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕਹਿਤ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਪਰਮ ਸਤਿਕਾਰਯੋਗ ਪਰਮ ਪੂਜੇ ਪਾਦ ਵਾਲੀ ਕੁਲ ਆਲਮ ਹਜ਼ੂਰੇ ਅਨਵਰ ਸਰਵਰੀ ਕੈਨਾਤ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਬਾਰਗਾਹ ਅੰਦਰ ਸਤਸੰਗੀ ਜਨੂ, ਆਪ ਵਡਭਾਗੀ ਹੋ ਜਿਨ੍ਹਾਂ ਨੇ ਗੁਰਦੇਵ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ। ਪਰਮ ਗਤ ਮੇਰੀ ਅਸੀਸਾਂ ਦੇ ਪਾਤਰ ਬਣ ਰਹੇ ਹੋ। ਆਓ ਗੁਰਦੇਵ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪਾਤਸ਼ਾਹ ਜੀ, ਜਗਤ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਦੇ ਅੰਦਰ ਜੋ ਅਰਦਾਸ ਦਾ ਮਹੱਤਵ ਸਥਾਨ ਸਾਡੀ ਝੋਲੀ ਵਿੱਚ ਪਾਇਆ ਹੈ। ਗੁਰਸਿੱਖ ਪਿਆਰਿਓ, ਹਰ ਕਾਰਜ ਦੀ ਸਫਲਤਾ ਵਾਸਤੇ ਉਹ ਵਾਹਿਗੁਰੂ ਦੇ ਪਾਸੋਂ ਗੁਰਸਿੱਖ ਸ਼ਕਤੀ ਮੰਗਦਾ ਹੈ, ਤਾਂ ਉਹ ਆਪਣੇ ਮਿਸ਼ਨ ਅੰਦਰ ਦ੍ਰਿੜ ਵਿੱਚ ਰਹੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ, ਜਾਉ ਤਉ ਪ੍ਰੇਮ ਖਿਲਣ ਕਾ ਚਾਉ, ਸਿਰ ਧਾਰ ਤਲੀ ਗਲੀ ਮੇਰੀ ਆਉ। ਗੁਰੂ ਸਾਹਿਬਾਂ ਨੇ ਇਸ ਮਾਰਗ 'ਤੇ ਚੱਲਣ ਵਾਸਤੇ ਜਿਹੜੇ ਮੰਜ਼ਲ ਮਕਸੂਦੇ ਮੇਰੇ ਹਜ਼ੂਰ ਨੇ ਪ੍ਰਾਰੰਭ ਕੀਤੀ ਹੈ, ਉਹਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਗੁਰੂ ਸਾਹਿਬਾਂ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਵਾਸਤੇ ਜ਼ੁਲਮ ਦਾ ਨਾਸ ਅਤੇ ਜ਼ਾਲਮ ਦਾ ਨਾਸ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੱਤੀ ਤਵੀ 'ਤੇ ਆਸਣ ਲਾ ਕੇ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਇਸ ਮਕਸੂਦੇ ਮੰਜ਼ਲ 'ਤੇ ਚੱਲਦਿਆਂ ਹੋਇਆਂ ਸ਼ਹਾਦਤ ਜਾਮ ਪੀਤਾ। ਚਾਂਦਨੀ ਚੌਂਕ ਦੇ ਅੰਦਰ ਹਜ਼ੂਰ ਨੇ ਧਰਮ ਦੀ ਚਾਦਰ ਬਣ ਕੇ ਆਪਣਾ ਬਲੀਦਾਨ ਦਿੱਤਾ। ਸਤਿਗੁਰ ਪਾਤਸ਼ਾਹ ਜੀ ਨੇ ਨਹਿਰਾ ਮਾਰਿਆ ਸੀ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਚਾਰੇ ਪੁੱਤਰਾਂ ਦੇ ਵਿੱਚੋਂ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਚਮਕੌਰ ਦੇ ਮੈਦਾਨੇ ਜੰਗ ਅੰਦਰ ਜੂਝਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਤੇ। ਗੁਰੂ ਖਾਲਸਾ ਜੀ, ਕਲਗੀਧਰ ਪਾਤਸ਼ਾਹ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਯੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਸਰਹੰਦ ਦੀਆਂ ਦੀਵਾਰਾਂ ਦੇ ਅੰਦਰ ਖੜ ਕੇ ਇਹ ਨਾਰਾ ਬੁਲੰਦ ਕੀਤਾ ਸੀ, ਹਮਰੈ ਬੰਸ ਰੀਤ ਇਮ ਆਈ ਸੀਸ ਦੀਆ ਪਰ ਧਰਮ ਨਾ ਜਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਜਾਮ ਪੀਤੀ। ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਗੁਰੂ ਖਾਲਸਾ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਦੇਗ ਦੇ ਵਿੱਚ ਉਬਾਲੇ ਗਏ। ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਪੁੱਤਰ ਦਾ ਮਾਸ ਕਾਲਜਾ ਕੱਢ ਕੇ ਅਜੇ ਸਿੰਘ ਦਾ ਬੰਦਾ ਸਿੰਘ ਬਹਾਦਰ ਦੇ ਮੁੱਖ ਵਿੱਚ ਤੁੰਨਿਆ ਗਿਆ ਗੁਰੂ ਖਾਲਸਾ ਜੀ। ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਖੋਪਰੀ ਉਤਾਰ ਕੇ ਜਿਨ੍ਹਾਂ ਨੂੰ ਸ਼ਹੀਦ ਕੀਤਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਆਪਣਾ ਬੰਧ ਬੰਧ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ। ਅਨੇਕਾਂ ਹੀ ਸ਼ਹੀਦ ਸਿੰਘ ਸਿੰਘਣੀਆਂ ਗੁਰਮਤਿ 'ਤੇ ਪਹਿਰਾ ਦਿੰਦਿਆਂ ਹੋਇਆਂ ਗੁਰੂ ਖਾਲਸਾ ਜੀ ਸ਼ਹਾਦਤ 'ਤੇ ਜਾਮ ਪੀਤੇ ਨੇ। ਅੱਜ ਆਪ ਜੀ ਦੇ ਨਾਲ ਦਾਸਤਾਨੇ ਵਾਰਤਾਲਾਪ ਸਿੱਖ ਕੌਮ ਦੇ ਮਹਾਨ ਜਰਨੈਲ ਸਿਰਲੱਥ ਯੋਧੇ ਸੂਰ ਬੀਰ ਬਹਾਦਰ ਯੋਧੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਮਹਾਨ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਸੰਗਤਾਂ ਦੀ ਸੇਵਾ ਵੇਖੇ ਦਾਸ ਨੇ ਗੁਰਮਤਿ ਵਿਚਾਰਾਂ ਰਾਹੀਂ ਸਿੱਖ ਇਤਿਹਾਸ ਦੀ ਸੇਵਾ ਕਰਨ ਵਾਸਤੇ ਆਪ ਜੀ ਦੀਆਂ ਸੇਵਾਵਾਂ ਹਾਸਲ ਕੀਤੀਆਂ ਹਨ। ਆਓ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਿਛੋਕੜ ਬਾਰੇ ਆਪ ਜੀ ਦੇ ਨਾਲ ਦਾਸ ਸਾਂਝ ਪਾਵੇਗਾ ਗੁਰੂ ਖਾਲਸਾ ਜੀ। ਤੋ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਿਤਾ ਸਤਿਕਾਰਤਾਯੋਗ ਭਗਤਾ ਜੀ, ਸਤਿਕਾਰਤਾਯੋਗ ਮਾਤਾ ਜਿਉਣੀ, ਜਿਨ੍ਹਾਂ ਦੀ ਕੁੱਖ ਤੋਂ 26 ਜਨਵਰੀ 1682 ਪਹੁ ਵਿੰਡ ਦੀ ਪਾਕ ਪਵਿੱਤਰ ਧਰਤੀ 'ਤੇ ਤਰਨ ਤਾਰਨ ਵੇਖੇ ਆਪ ਜੀ ਨੇ ਭਾਗ ਲਾਏ। ਪਹਿਲਾਂ ਆਪ ਜੀ ਦਾ ਨਾਮ ਮਾਤਾ ਪਿਤਾ ਨੇ ਦੀਪਾ ਰੱਖਿਆ, ਫਿਰ ਆਪਣੇ ਮਾਤਾ ਪਿਤਾ ਦੇ ਨਾਲ ਗੁਰ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸੰਗਤ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਏ। ਫਿਰ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਦੀਪੇ ਤੋਂ ਦੀਪ ਸਿੰਘ ਜੀ ਸਜੇ ਨੇ, ਕਿਉਂਕਿ ਉਸੇ ਹੀ ਸਮੇਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਹੋਏ ਨੇ। ਸਮਾਂ ਆਪਣੀ ਸੀਮਤ ਚਾਲ ਚੱਲਦਾ ਗਿਆ। ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਗੁਰਮੁਖੀ ਵਿੱਦਿਆ ਪ੍ਰਾਪਤ ਕੀਤੀ ਅਤੇ ਫਿਰ ਆਪ ਜੀ ਨੇ ਗੁਰਬਾਣੀ ਦੀ ਵਿੱਦਿਆ ਪ੍ਰਾਪਤ ਕਰਕੇ ਫਿਰ ਆਪ ਜੀ ਨੇ ਸੇਵਾ ਨਿਭਾਈ। ਬਾਬਾ ਦੀਪ ਸਿੰਘ ਜੀ ਬ੍ਰਿਜ ਭਾਸ਼ਾ, ਹਿੰਦੀ ਭਾਸ਼ਾ ਅਤੇ ਗੁਰਮੁਖੀ ਆਪ ਜੀ ਨੇ ਦਾਤ ਪ੍ਰਾਪਤ ਕੀਤੀ। ਬਹੁਤ ਵੱਡੇ ਆਪ ਜੀ ਵਿਦਵਾਨ ਬਣੇ ਅਤੇ ਬਾਬਾ ਦੀਪ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਰਹਿੰਦਿਆਂ ਹੋਇਆਂ ਗੁਰੂ ਘਰ ਦੀਆਂ ਸੇਵਾਵਾਂ ਕੀਤੀਆਂ ਨੇ। ਸਮਾਂ ਪਾ ਕਰਕੇ ਗੁਰਕਲਗੀਧਰ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਧੀਰ ਮੱਲੀਆਂ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਗਾਉਣ ਵਾਸਤੇ ਗੁਰਸਿੱਖ ਪਿਆਰਿਆਂ ਨੂੰ ਹੁਕਮ ਕੀਤਾ, ਧੀਰ ਮੱਲੀਆਂ ਨੇ ਦੇਣ ਤੋਂ ਇਨਕਾਰ ਕੀਤਾ, ਤਾਂ ਉਸ ਵੇਲੇ ਮੇਰੇ ਹਜ਼ੂਰ ਨੇ 9 ਮਹੀਨੇ 9 ਦਿਨ 9 ਘੜੀਆਂ ਦਾ ਸਮੇਂ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾਵਾਂ ਭਾਈ ਮਨੀ ਸਿੰਘ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਨੇ। ਭਾਈ ਮਨੀ ਸਿੰਘ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਸੇਵਾ ਨਿਭਾਈ ਏ। ਫਿਰ 4 ਬੀੜਾਂ ਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ ਨੇ। ਇਹ 4 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਦਮਦਮੀ ਬੀੜ ਆਖਿਆ ਜਾਂਦਾ ਏ, ਪਹਿਲੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ, ਦੂਸਰਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ, ਤੀਸਰਾ ਸ੍ਰੀ ਪਟਨਾ ਸਾਹਿਬ ਬਿਹਾਰ ਦੀ ਧਰਤੀ 'ਤੇ, ਚੌਥਾ ਦਮਦਮਾ ਸਾਹਿਬ ਵੇਖੇ। ਇਹ 4 ਬੀੜਾਂ ਦੀ ਸੇਵਾ ਕੀਤੀ ਗੁਰੂ ਖਾਲਸਾ ਜੀ। ਆਓ ਜਿਸ ਵੇਲੇ ਕਲਗੀਧਰ ਪਾਤਸ਼ਾਹ ਜੀ ਨਾਂਦੇੜ ਨੂੰ ਚੱਲੇ ਨੇ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਜੀ ਨੂੰ ਉੱਥੋਂ ਦਮਦਮੇ ਸਾਹਿਬ ਦੀ ਸੇਵਾ ਸੌਂਪੀ ਗਈ। ਸਤਿਗੁਰ ਪਾਤਸ਼ਾਹ ਜੀ ਮਕਸੂਦੇ ਮੰਜ਼ਲ ਤੈਅ ਕਰਦਿਆਂ ਹੋਇਆਂ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਤਿਗੁਰ ਨੇ ਮੁਬਾਰਕ ਚਰਨ ਟਿਕਾਏ ਨੇ। ਇੱਥੇ ਸਤਿਗੁਰ ਪਾਤਸ਼ਾਹ ਜੀ ਦਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲਾਪ ਹੋਇਆ। ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦਿਆਂ ਦੀ ਦਾਸਤਾਨੇ ਵਾਰਤਾਲਾਪ ਦੱਸੀਏ। ਬੰਦਾ ਸਿੰਘ ਬਹਾਦਰ ਸਤਿਗੁਰਾਂ ਦੇ ਪਾਸੋਂ ਬਖਸ਼ਿਸ਼ ਲੈ ਕੇ ਸਿੰਘ ਸੱਜ ਕੇ ਪੰਜ ਸਤਿਗੁਰ ਪਾਤਸ਼ਾਹ ਜੀ ਨੇ ਤੀਰ ਨਾਲ ਪੰਜ ਗੁਰਸਿੱਖ ਪਿਆਰੇ ਬਖਸ਼ਿਸ਼ ਕਰਕੇ ਪੰਜਾਬ ਦੀ ਧਰਤੀ ਨੂੰ ਮੇਰੇ ਹਜ਼ੂਰ ਨੇ ਉਸਨੂੰ ਥਾਪੜਾ ਦੇ ਕੇ ਤੋਰਿਆ ਹੈ। ਗੁਰੂ ਖਾਲਸਾ ਜੀ, ਜਿਸ ਵੇਲੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ 'ਤੇ ਦੁਸ਼ਮਣਾਂ ਨੂੰ ਸੋਧਣ ਵਾਸਤੇ ਆਇਆ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਸਮਾਣੇ, ਬਨੂੜ, ਸਰਹੰਦ ਅਤੇ ਹੋਰ ਮੈਦਾਨੇ ਜੰਗਾਂ ਅੰਦਰ ਬਾਬਾ ਦੀਪ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਜੰਗ ਦੇ ਵਿੱਚ ਤੇਗਾਂ ਦੇ ਯੌਰ ਦਿਖਾਏ। ਫਿਰ ਸਮਾਂ ਪਾ ਕੇ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਾਨ ਸਨਮਾਨ ਦਾ ਖਿਤਾਬ, ਦੋ ਮਿਸਲਾਂ ਦੇ ਵਿੱਚੋਂ ਪਹਿਲੀ ਮਿਸਲ ਬੁੱਢਾ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਨੂੰ ਥਾਪਿਆ ਗਿਆ ਅਤੇ ਦੂਸਰੇ ਮਿਸਲ ਦੇ ਜਥੇਦਾਰ ਸ਼ਹੀਦਾਂ ਦੇ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। ਇਹ ਦੋ ਮਿਸਲਾਂ ਤੋਂ ਗੁਰੂ ਖਾਲਸਾ ਜੀ ਫਿਰ 12 ਮਿਸਲਾਂ ਪੈਦਾ ਹੋਈਆਂ ਨੇ। ਬਾਬਾ ਦੀਪ ਸਿੰਘ ਨੂੰ ਖਿਤਾਬ ਦੇ ਕੇ ਸਿੱਖ ਪੰਥ ਨੇ ਸਨਮਾਨ ਦੇ ਕੇ ਫਿਰ ਇਹਨਾਂ ਨੇ ਆਪ ਸਾਬੋ ਕੀ ਤਲਵੰਡੀ ਵੇਖੇ ਸੇਵਾ ਨਿਭਾਈਏ। ਗੁਰੂ ਖਾਲਸਾ ਜੀ, ਇੱਕ ਬਚਨ ਆਪ ਜੀ ਦੇ ਨਾਲ ਸਾਂਝਾ ਕਰਦਾ ਜਾਵਾਂ। ਜਿੰਨੇ ਵੀ ਹਰਿਮੰਦਰ ਸਾਹਿਬ 'ਤੇ ਜਿਸਨੇ ਵੀ ਗੁਰੂ ਘਰ ਦੇ ਉੱਪਰ ਮਾੜੀ ਨਿਗਾਹ ਨਾਲ ਤੱਕਿਆ ਏ, ਬਦਨੀਤੀ ਨਾਲ ਤੱਕਿਆ ਏ, ਅਤੇ ਗੁਰੂ ਖਾਲਸਾ ਜੀ ਉਹਨਾਂ ਦਾ ਸਮੇਂ ਸਮੇਂ ਅਨੁਸਾਰ ਖਾਲਸੇ ਨੇ ਸੋਧਾ ਲਾਇਆ ਏ। 3 ਅਗਸਤ 1740 ਨੂੰ ਮੱਸੇ ਰੰਗੜ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਘੋਰ ਬੇਅਦਬੀ ਕੀਤੀ। ਜਦੋਂ ਬੀਕਾਨੇਰ ਦੀ ਧਰਤੀ 'ਤੇ ਜਾ ਕੇ ਭਾਈ ਬੁਲਾਕਾ ਸਿੰਘ ਨੇ ਦੱਸਣਾ ਕੀਤਾ ਤਾਂ ਉਸ ਵੇਲੇ ਗੁਰੂ ਖਾਲਸਾ ਜੀ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ 1741 ਨੂੰ ਇਸ ਹਰਿਮੰਦਰ ਸਾਹਿਬ ਦਾ ਬਦਲਾ ਲਿਆ ਏ ਅਤੇ ਗੁਰੂ ਖਾਲਸਾ ਜੀ 153 ਦਿਨ ਦਾ ਉਹ ਸਮਾਂ ਸੀ ਜਿਹੜਾ ਵਿਦਵਾਨਾਂ ਨੇ ਲਿਖਿਆ ਏ। 153 ਦਿਨਾਂ ਦੇ ਅੰਦਰ ਮੱਸੇ ਰੰਗੜ ਦਾ ਭੋਗ ਪਾਇਆ ਗਿਆ। 13 ਨਵੰਬਰ 1746 ਨੂੰ ਜ਼ਕਰੀਆ ਖਾਂ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਈਨ ਮਨਾਉਣ ਵਾਸਤੇ ਆਪਣੇ ਇਸਲਾਮ ਧਰਮ ਵਿੱਚ ਲਿਆਉਣ ਵਾਸਤੇ ਬੜਾ ਉਹਨਾਂ ਨੇ ਜ਼ੋਰ ਲਾਇਆ, ਪਰ ਭਾਈ ਤਾਰੂ ਸਿੰਘ ਜੀ ਆਪਣੇ ਧਰਮ 'ਤੇ ਕਾਇਮ ਰਹੇ। ਫਿਰ ਉਸ ਵੇਲੇ ਜ਼ਕਰੀਆ ਖਾਂ ਨੇ ਮੋਚੀ ਨੂੰ ਸੱਦ ਕੇ ਭਾਈ ਤਾਰੂ ਸਿੰਘ ਦਾ ਸਿਰ ਤੋਂ ਖੋਪਰ ਉਤਾਰਿਆ ਏ। 13 ਅਪ੍ਰੈਲ 1747 ਨੂੰ ਜਿਸ ਵੇਲੇ ਨਖਾਸ ਖਾਂ ਦੇ ਚੌਂਕ ਅੰਦਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਖਾਈ ਦੇ ਵਿੱਚ ਸੁੱਟਿਆ ਗਿਆ ਏ, 22 ਦਿਨ ਤੱਕ ਜਿਉਂਦਾ ਰਹੇ ਨੇ। ਆਖਿਰਕਾਰ ਜ਼ਕਰੀਆ ਖਾਂ ਦੇ ਪੇਟ ਵਿੱਚ ਬੰਨ ਪੈ ਗਿਆ, ਪਿਸ਼ਾਬ ਪਾਉਣਾ ਬੰਦ ਹੋ ਗਿਆ। ਗੁਰੂ ਖਾਲਸਾ ਜੀ, ਤਾਂ ਉਸ ਵੇਲੇ ਬੜੇ ਬੜੇ ਇਲਾਜ ਕਰਵਾਏ ਪਰ ਠੀਕ ਨਹੀਂ ਹੋਇਆ। ਆਖਿਰਕਾਰ ਅੰਮ੍ਰਿਤਸਰ ਦੀ ਧਰਤੀ 'ਤੇ ਪੰਜ ਪਿਆਰੇ ਸਾਹਿਬਾਨਾਂ ਨੂੰ ਭਾਈ ਸ਼ੁਬੇਗ ਸਿੰਘ ਨੂੰ ਭੇਜ ਕੇ ਉਹਨਾਂ ਨੇ ਆਖਿਆ ਕਿ ਜ਼ਕਰੀਆ ਖਾਂ ਦੇ ਪੇਟ ਵਿੱਚ ਬੰਨ ਪੈ ਗਿਆ ਹੈ। ਤਾਂ ਉਸ ਵੇਲੇ ਸ਼ੁਬੇਗ ਸਿੰਘ ਨੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਬੇਨਤੀ ਕੀਤੀ ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਪੁੱਛਿਆ ਕਿ ਭਾਈ ਸ਼ੁਬੇਗ ਸਿੰਘ ਜੀ, ਕਿ ਭਾਈ ਤਾਰੂ ਸਿੰਘ 'ਤੇ ਉੱਪਰ ਜਦੋਂ ਤਸ਼ੱਦਤ ਕੀਤਾ ਗਿਆ, ਜ਼ੁਲਮ ਕੀਤਾ ਗਿਆ, ਤਾਂ ਉਸ ਵੇਲੇ ਭਾਈ ਤਾਰੂ ਸਿੰਘ ਦੇ ਕੀ ਬਚਨ ਸਨ? ਤਾਂ ਭਾਈ ਸ਼ੁਬੇਗ ਸਿੰਘ ਨੇ ਆਖਿਆ, ਗੁਰੂ ਖਾਲਸਾ ਜੀ, ਉਸ ਵੇਲੇ ਭਾਈ ਤਾਰੂ ਸਿੰਘ ਨੇ ਬਚਨ ਕੀਤਾ ਸੀ, ਐ ਜ਼ਕਰੀਆ ਖਾਨ, ਇਹ ਖਾਲਸਾ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਏਗਾ। ਕਹਿੰਦੇ ਨੇ ਫਿਰ 22 ਦਿਨ ਤੱਕ ਭਾਈ ਤਾਰੂ ਸਿੰਘ ਜੀ ਜਿੰਦਾ ਰਹੇ ਨੇ। ਉਸ ਵੇਲੇ ਇਹਦੇ ਪੇਟ ਵਿੱਚ ਬੰਨ ਪੈਣ ਕਰਕੇ ਤਾਂ ਉਸ ਵੇਲੇ ਪੰਜਾਂ ਪਿਆਰਿਆਂ ਨੇ ਆਖਿਆ ਕਿ ਉਸ ਭਾਈ ਤਾਰੂ ਸਿੰਘ ਦਾ ਉਹਦਾ ਜੋੜਾ ਜੇਕਰ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰਿਆ ਜਾਵੇ, ਹੋ ਸਕਦਾ ਕੋਈ ਇਲਾਜ ਹੋ ਜਾਵੇ। ਉਸ ਵੇਲੇ ਭਾਈ ਸ਼ੁਬੇਗ ਸਿੰਘ ਲਾਹੌਰ ਪਹੁੰਚਿਆ। ਭਾਈ ਸ਼ੁਬੇਗ ਸਿੰਘ ਨੇ ਲਾਹੌਰ ਪਹੁੰਚ ਕੇ ਜ਼ਕਰੀਆ ਖਾਨ ਨੂੰ ਜਾ ਕੇ ਦੱਸਿਆ, ਐ ਜਨਾਬ, ਆਪ ਜੀ ਦੇ ਇਲਾਜ ਵਾਸਤੇ ਜੋ ਪੰਜਾਂ ਪਿਆਰਿਆਂ ਨੇ ਹੁਕਮ ਲਾਇਆ ਏ ਕਿ ਭਾਈ ਤਾਰੂ ਸਿੰਘ ਦਾ ਜੋੜਾ ਆਪ ਜੀ ਦੇ ਸੀਸ ਵਿੱਚ ਮਾਰਿਆ ਜਾਵੇ। ਉਸੇ ਵੇਲੇ ਜ਼ਕਰੀਆ ਖਾਨ ਨੇ ਆਖਿਆ, ਜਾਓ ਤਾਰੂ ਸਿੰਘ ਦਾ ਜੋੜਾ ਲੈ ਕੇ ਆਓ। ਭਾਈ ਤਾਰੂ ਸਿੰਘ ਦਾ ਜੋੜਾ ਜਿਵੇਂ ਜਿਵੇਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰਿਆ ਜਾਂਦਾ ਏ, ਤਿਵੇਂ ਤਿਵੇਂ ਉਹਦਾ ਪਿਸ਼ਾਬ ਖੁੱਲ੍ਹ ਕੇ ਆਉਂਦਾ ਜਾਂਦਾ ਏ। ਇਸ ਕਰਕੇ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਿਆਂ ਖਾਂਦਿਆਂ ਇਹ ਖਤਮ ਹੋ ਗਿਆ। ਗੁਰੂ ਖਾਲਸਾ ਜੀ 18 ਜਨਵਰੀ 1757 ਨੂੰ ਜਹਾਨ ਖਾਂ, ਭਾਈ ਲਹਿਣਾ ਸਿੰਘ ਅਤੇ ਭਾਈ ਦਇਆ ਸਿੰਘ ਜੀ ਦੇ ਹੱਥੋਂ 19 ਜੂਨ 1757 ਨੂੰ ਇਹ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੱਥੇ ਆਪ ਜੀ ਦੇ ਨਾਲ ਜ਼ਿਕਰ ਕਰਦਾ ਜਾਵਾਂ, ਸਾਧ ਸੰਗਤ ਜੀ, ਪਹਿਲੀ ਮਿਸ਼ਨ ਦੇ ਦਲ ਜਥੇਦਾਰ ਨਵਾਬ ਕਪੂਰ ਸਿੰਘ ਜੀ ਥਾਪੇ ਗਏ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ। ਮਿਸਲ ਸ਼ਹੀਦਾਂ ਦੇ ਸਰਦਾਰ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਖਿਤਾਬ ਦੇ ਕੇ ਪੰਥ ਨੇ ਨਿਵਾਜਣਾ ਕੀਤਾ। ਕਹਿਣ ਲੱਗੇ, ਜਿਸ ਵੇਲੇ ਇਸ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਉੱਪਰ ਅਹਿਮਦ ਸ਼ਾਹ ਅਬਦਾਲੀ, ਜਿਸਨੇ ਸਭ ਤੋਂ ਪਹਿਲਾਂ 3 ਹਮਲੇ ਕੀਤੇ ਨੇ, ਚੌਥਾ ਹਮਲਾ ਕਰਨ ਵਾਸਤੇ ਤਿਆਰੀ ਕਰ ਰਿਹਾ ਏ, ਆਪਣੇ ਪੁੱਤਰ ਸ਼ਹਿਜ਼ਾਦੇ ਤੈਮੂਰ ਨੂੰ ਲਾਹੌਰ ਦਾ ਸੂਬੇਦਾਰ ਅਤੇ ਜਹਾਨ ਖਾਨ ਨੂੰ ਸੈਨਾਪਤੀ ਥਾਪ ਕੇ ਆਪ ਦਿੱਲੀ ਨੂੰ ਹੋ ਤੁਰਿਆ ਏ। ਉਸ ਦਿੱਲੀ ਦੇ ਉੱਪਰ ਜਾ ਕੇ ਇਸਨੇ ਕਈ ਬਹੂ ਬੇਟੀਆਂ ਦੀ ਇੱਜ਼ਤ ਪੱਤ ਨੂੰ ਲੁੱਟਿਆ, ਕਈਆਂ ਦੇ ਘਰਾਂ ਨੂੰ ਸਾੜਿਆ ਗਿਆ, ਧਨ ਦੌਲਤ ਉਸਨੇ ਬਹੁਤ ਲੁੱਟਿਆ। ਧਨ ਦੌਲਤ ਉਸਨੇ ਲੁੱਟ ਕੇ ਦਿੱਲੀ ਤੋਂ ਫਿਰ ਆਪਣੇ ਮੁਲਕ ਨੂੰ ਹੋ ਗਿਆ। ਉਸ ਵੇਲੇ ਜਿਹੜੇ ਸਿੰਘ ਸਨ ਜੰਗਲਾਂ ਜੂਹਾਂ ਅੰਦਰ ਬੇਲਿਆਂ ਦੇ ਅੰਦਰ ਰਹਿੰਦੇ ਸਨ, ਉਸ ਵੇਲੇ ਗੁਰੂ ਖਾਲਸਾ ਜੀ ਸੰਘਰਸ਼ਮਈ ਜੀਵਨ ਆਪਣਾ ਬਤੀਤ ਕਰਨ ਵਾਲੇ, ਪਰਮਾਤਮਾ ਦੇ ਭਾਉ ਵਿੱਚ, ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲੇ ਗੁਰਸਿੱਖ ਪਿਆਰੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ। ਜਦੋਂ ਸਮਾਂ ਮਿਲਦਾ ਗੁਰਸਿੱਖ ਪਿਆਰਿਆਂ ਨੂੰ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਲੁੱਟਦੇ ਨੇ ਔਰ ਉਹਨਾਂ ਨੂੰ ਲੁੱਟ ਕੇ ਭਜਾ ਦਿੰਦੇ ਨੇ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਲਾਹੌਰ ਪਹੁੰਚਿਆ ਤਾਂ ਉਸਨੂੰ ਪਤਾ ਲੱਗਾ ਕਿ ਕਿਹੜੇ ਇਹ ਜਿਹੜੇ ਲੋਕ ਮੈਨੂੰ ਲੁੱਟਦੇ ਨੇ ਕੌਣ ਨੇ। ਤਾਂ ਉਸ ਵੇਲੇ ਦੱਸਿਆ ਕਿ ਇਹ ਬਾਣੀ ਪੜ੍ਹਨ ਵਾਲੇ ਜਿਹੜੇ ਤੈਨੂੰ ਲੁੱਟਦੇ ਨੇ ਇਹ ਸਿੱਖ ਨੇ, ਜਿਹੜੇ ਅਕਾਲ ਪੁਰਖ ਦੇ ਭਾਉ ਭਾਣੇ ਵਿੱਚ ਰਹਿੰਦੇ ਨੇ। ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ, ਸਿੱਖਾਂ ਦਾ ਖੁਰਾ ਖੋਜ ਖਤਮ ਕਰ ਦਿਓ, ਉਹਨਾਂ ਨੂੰ ਮਿਟਾ ਦਿਓ। ਅਤੇ ਗੁਰੂ ਖਾਲਸਾ ਜੀ, ਅਹਿਮਦ ਸ਼ਾਹ ਅਬਦਾਲੀ ਤਾਂ ਚਲਾ ਗਿਆ ਲਾਹੌਰ ਤੋਂ ਆਪਣੇ ਮੁਲਕ ਨੂੰ। ਉਸ ਵੇਲੇ ਜਹਾਨ ਖਾਨ ਜਿਹੜਾ ਸੀਗਾ, ਜਿਸਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਖੁਰਾ ਖੋਜ ਮਿਟਾਉਣ ਵਾਸਤੇ ਹਰਿਮੰਦਰ ਸਾਹਿਬ ਨੂੰ ਪੂਰਿਆ ਜਾ ਰਿਹਾ ਏ, ਹਰਿਮੰਦਰ ਸਾਹਿਬ ਦੇ ਉੱਪਰ ਉਸਨੇ ਕਈ ਪ੍ਰਕਾਰ ਦੀਆਂ ਹਰਕਤਾਂ ਕੀਤੀਆਂ ਗੁਰੂ ਖਾਲਸਾ ਜੀ, ਕਈ ਗੁਰੂ ਘਰਾਂ ਨੂੰ ਢਾਇਆ ਗਿਆ। ਸ਼ਾਹਜਹਾਨ ਜਿਸਨੇ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨਾ ਸ਼ੁਰੂ ਕਰਵਾ ਦਿੱਤਾ ਏ, ਉਸ ਵੇਲੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦਾ ਵਸਨੀਕ ਰਹਿਣ ਵਾਲਾ ਭਾਈ ਸਾਹਿਬ ਭਾਈ ਭਾਗ ਸਿੰਘ ਜੀ ਆਪਣੇ ਗੁਰਸਿੱਖਾਂ ਦੇ ਨਾਲ ਦਮਦਮੇ ਸਾਬੋ ਕੀ ਤਲਵੰਡੀ ਵੇਖੇ ਹੋ ਤੁਰਿਆ ਏ। ਉਸ ਵੇਲੇ ਸ਼ਾਮ ਨੂੰ ਪਹੁੰਚਿਆ ਏ ਭਾਈ ਭਾਗ ਸਿੰਘ ਜੀ, ਦੀਵਾਨ ਦੀ ਸਮਾਪਤੀ ਹੋਈ ਏ, ਸਿੰਘਾਂ ਦੇ ਨਾਲ ਵਾਰਤਾਲਾਪ ਕੀਤੀ, ਹਰਿਮੰਦਰ ਸਾਹਿਬ ਦੀ ਦਾਸਤਾਨੇ ਸੁਣਾਈਏ, ਪ੍ਰਭਾਤੀ ਵੇਲਾ ਹੋਇਆ। ਗੁਰਸਿੱਖਾਂ ਨੇ ਅੰਮ੍ਰਿਤਮਈ ਬਾਣੀ ਜਾਪਦੇ ਕੀਰਤਨ ਕੀਤੇ ਨੇ। ਆਸਾ ਦੀਵਾਰ ਦੇ ਛੱਕੇ ਪੜੇ ਗਏ ਨੇ, ਭੋਗ ਪਾਇਆ ਗਿਆ ਏ। ਉਪਰੰਤ ਸਜੇ ਹੋਏ ਦੀਵਾਨ ਦੇ ਵਿੱਚ ਭਾਈ ਭਾਗ ਸਿੰਘ ਨੇ ਖੜ੍ਹੇ ਹੋ ਕੇ ਗਲ ਦੇ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਖਾਲਸਾ ਜੀ, ਤੁਸੀਂ ਆਪਣੇ ਗੁਰਧਾਮਾਂ ਨੂੰ ਇਕੱਲਿਆਂ ਛੱਡ ਕੇ ਆਪ ਇਹਨਾਂ ਜੰਗਲਾਂ ਜੂਹਾਂ ਬੇਲਿਆਂ ਦੇ ਵਿੱਚ ਲੁਕ ਕੇ ਬੈਠੇ ਹੋ, ਤੁਹਾਨੂੰ ਕੋਈ ਖਬਰ ਹੈ, ਤੁਹਾਨੂੰ ਕੋਈ ਪਤਾ ਹੈ ਕਿ ਸਾਡੇ ਹਰਿਮੰਦਰ ਦੇ ਉੱਪਰ ਜ਼ਾਲਮ ਕੀ ਜ਼ੁਲਮ ਕਮਾ ਰਹੇ ਨੇ? ਤਾਂ ਉਸ ਵੇਲੇ ਦੱਸਣਾ ਕੀਤਾ ਭਾਈ ਭਾਗ ਸਿੰਘ ਨੇ, ਸਾਡੇ ਹਰਿਮੰਦਰ ਦੇ ਉੱਪਰ ਗੁਰੂ ਘਰ ਦੇ ਇਹਨਾਂ ਜ਼ਾਲਮਾਂ ਨੇ ਸਾਡੇ ਹਰਿਮੰਦਰ 'ਤੇ ਕਹਿਰ ਕਮਾਇਆ ਏ। ਉਸ ਵੇਲੇ ਭਾਈ ਭਾਗ ਸਿੰਘ ਦੇ ਅੱਖਾਂ ਵਿੱਚ ਅੱਥਰੂ ਨੇ। ਗੁਰੂ ਖਾਲਸਾ ਜੀ, ਆਪਣੇ ਗੁਰਧਾਮਾਂ ਨੂੰ ਬਚਾਉਣ ਵਾਸਤੇ ਕੋਈ ਖਾਲਸਾ ਅੱਗੇ ਆਵੇ। ਉਸ ਵੇਲੇ ਬਾਬਾ ਦੀਪ ਸਿੰਘ ਜੀ ਅਤੇ ਹੋਰ ਮਹਾਨ ਯੋਧੇ ਬੈਠੇ ਨੇ। ਉਸ ਵੇਲੇ ਬਾਬਾ ਦੀਪ ਸਿੰਘ ਜੀ ਦਾ ਖੰਡੇ ਨੂੰ ਹੱਥ ਪਿਆ ਏ। ਉਸ ਵੇਲੇ ਬਾਬਾ ਦੀਪ ਸਿੰਘ ਜੀ ਖੰਡੇ ਨੂੰ ਹੱਥ ਪਾ ਕੇ ਖੜ੍ਹੇ ਹੋ ਕੇ ਕਹਿਣ ਲੱਗੇ, ਖਾਲਸਾ ਜੀ, ਅੱਜ ਸਾਡੇ ਹਰਿਮੰਦਰ ਸਾਹਿਬ ਨੂੰ ਗੈਰਤ ਵੰਗਾਰਦੇ ਨੇ, ਅੱਜ ਉਹਨਾਂ ਦਾ ਨਾਸ ਕਰਨ ਵਾਸਤੇ ਤਿਆਰੀਆਂ ਕਰ ਲਓ। ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਗਲ ਦੇ ਵਿੱਚ ਪਾਇਆ ਪੱਲਾ, ਸਤਿਗੁਰ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਏ ਸਤਿਗੁਰ ਪਾਤਸ਼ਾਹ ਜੀ, ਤੇਰੇ ਹਰਿਮੰਦਰ ਦੇ ਉੱਪਰ ਦੁਸ਼ਮਣ ਚੜ੍ਹ ਕੇ ਆ ਗਿਆ, ਤੇਰੇ ਹਰਿਮੰਦਰ ਸਾਹਿਬ ਦੀ ਘੋਰ ਬੇਅਦਬੀ ਕਰ ਰਿਹਾ ਏ। ਉਸ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਮੈਂ ਆਪਣਾ ਸੀਸ ਕੁਰਬਾਨ ਕਰ ਦੇਵਾਂਗਾ। ਸਤਿਗੁਰ ਪਾਤਸ਼ਾਹ ਜੀ, ਮੇਰੀ ਅਰਦਾਸ ਪ੍ਰਵਾਨ ਕਰਿਓ, ਮੇਰੀ ਅਰਦਾਸ ਤੋੜ ਨਿਭ ਜਾਵੇ। ਬਾਬਾ ਦੀਪ ਸਿੰਘ ਨੇ ਸਤਿਗੁਰ ਦੇ ਚਰਨਾਂ ਵਿੱਚ ਕੀਤੀ ਅਰਦਾਸ, ਬਿਰਥੀ ਕਦੇ ਨਾ ਹੋਵਈ, ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਅਰਦਾਸ ਕਰਕੇ ਬਾਬਾ ਜੀ ਤੁਰ ਪਏ ਨੇ। ਦਮਦਮੇ ਸਾਹਿਬ ਦੀ ਸੇਵਾ ਆਪਣੇ ਭਤੀਜੇ ਭਾਈ ਸਦਾ ਸਿੰਘ ਨੂੰ ਬਖਸ਼ਿਸ਼ ਕਰਕੇ ਸੌਂਪ ਕੇ ਸੇਵਾ ਦਮਦਮੇ ਸਾਹਿਬ ਦੀ ਧਰਤੀ ਦੀ, ਆਪ ਆਪਣੇ ਸਿੰਘਾਂ ਦੇ ਨਾਲ ਦਮਦਮੇ ਸਾਹਿਬ ਤੋਂ ਚੱਲ ਪਏ ਨੇ। ਨਗਰ ਜਗ੍ਹਾ ਵੇਖੇ, ਬ੍ਰਾਹਮਣੀ ਵਾਲਾ, ਨਹੀਆਂ ਵਾਲਾ, ਵਿਜੂ ਕੇ, ਗੁਰੂ ਕਾ ਚੌਂਤਰਾ, ਫੂਲ ਮਹਿਰਾਜ, ਦਰਾਜ, ਪੁੰਚੋ ਮੰਡੀ, ਗੋਬਿੰਦਪੁਰਾ, ਕੋਟ, ਲੱਖੀ ਜੰਗਲ ਦੇ ਵਿੱਚੋਂ ਹੁੰਦਿਆਂ ਹੋਇਆਂ ਸਿੰਘਾਂ ਨੂੰ ਸੰਦੇਸ਼ਾ ਦਿੰਦੇ ਗਏ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਯਾਦ ਕਰਾਉਣ ਵਾਸਤੇ। ਅਤੇ ਪਹੁੰਚਦਿਆਂ ਪਹੁੰਚਦਿਆਂ ਆਪ ਹਰੀ ਕੇ ਪੱਤਣ ਤਰਨ ਤਾਰਨ ਸਾਹਿਬ ਵੇਖੇ ਜਿਸ ਵੇਲੇ ਆਏ, ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤਰਨ ਤਾਰਨ ਸਾਹਿਬ ਵੇਖੇ, ਆਪ ਜੀ ਨੇ ਮੱਥਾ ਟੇਕਿਆ, ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਹੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸਾਡੇ 'ਤੇ ਕਿਰਪਾ ਕਰੋ, ਆਪ ਜੀ ਦੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਅਰਦਾਸਾ ਸੋਧਿਆ ਹੈ। ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਜਥੇ ਸਮੇਤ ਬਾਬਾ ਦੀਪ ਸਿੰਘ ਜੀ ਜਿਸ ਵੇਲੇ ਤਰਨ ਤਾਰਨ ਸਾਹਿਬ ਦੀ ਹੱਦ ਪਾਰ ਲੱਗੇ ਨੇ ਕਰਨ, ਉਸ ਹੱਦ 'ਤੇ ਖੜ੍ਹ ਕੇ ਆਪ ਜੀ ਦੇ ਜਥੇ ਦੀ ਗਿਣਤੀ ਵਿਦਵਾਨ ਲਿਖਦੇ ਨੇ 5000 ਹੋ ਚੁੱਕੇ ਨੇ ਸਿੰਘ। ਉਸ ਵੇਲੇ ਧਰਮੀ ਮਰਜੀਵੜੇ ਨਾਲ ਨੇ ਆਪਣੀਆਂ ਜਾਨਾਂ ਇਸ ਕੌਮ ਤੋਂ, ਇਸ ਪੰਥ ਤੋਂ, ਇਸ ਗੁਰਧਾਮਾਂ ਤੋਂ ਵਾਰਨ ਵਾਸਤੇ ਤਤਪਰ ਨੇ। ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਦੇ ਨਾਲ ਧਰਤੀ 'ਤੇ ਕਲੀਕ ਪਾਉਂਦਿਆਂ ਹੋਇਆਂ ਬਚਨ ਕੀਤਾ ਕਿ ਗੁਰੂ ਖਾਲਸਾ ਜੀ, ਅਸੀਂ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਚੱਲੇ ਹਾਂ, ਉਹ ਨਾ ਹੋਵੇ ਕੋਈ ਜਿਹੜਾ ਇਸ ਹਰਿਮੰਦਰ ਸਾਹਿਬ ਨੂੰ ਆਪਣੀ ਪਿੱਠ ਦੇ ਕੇ ਆਵੇ। ਗੁਰੂ ਖਾਲਸਾ ਜੀ, ਇਸ ਦੀਪ ਸਿੰਘ ਨੇ ਖੰਡੇ ਦੇ ਨਾਲ ਲੀਕ ਖਿੱਚ ਦਿੱਤੀ ਹੈ, ਜਿਸ ਨੇ ਮੌਤ ਨੂੰ ਵਿਆਉਣਾ ਏ ਹਰਿਮੰਦਰ ਸਾਹਿਬ ਦੇ ਅੰਦਰ, ਆਪਣੀ ਸ਼ਹਾਦਤੇ ਜਾਮ ਪੀਣੀ ਏ, ਉਹ ਗੁਰੂ ਖਾਲਸਾ ਜੀ ਇਸ ਲੀਕ ਤੋਂ ਪਾਰ ਹੋ ਜਾਵੇ। ਸਿੰਘਾਂ ਨੇ ਜਕਾਰੇ ਛੱਡੇ ਨੇ, ਬੋਲੇ ਸੌ ਨਿਹਾਲ, ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡ ਕੇ ਇਹ 5000 ਦੇ 5000 ਹੀ ਜਥਾ ਇਸ ਲੀਕ ਨੂੰ ਪਾਰ ਕਰਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਸ਼ਹੀਦੀਆਂ ਦੇ ਗਾਣੇ ਬੰਨ੍ਹ ਕੇ ਹੋ ਤੁਰੇ ਨੇ। ਦੂਸਰੇ ਪਾਸੇ ਜਹਾਨ ਖਾਂ ਜਿਸ ਨੇ ਆਲੇ ਦੁਆਲੇ ਦੇ ਮੁਸਲਮਾਨਾਂ ਨੂੰ ਇਕੱਠਿਆਂ ਕਰਕੇ ਜਿਸ ਨੇ 30,000 ਦੀ ਫੌਜ ਤਿਆਰ ਕਰ ਲਈਏ, 10,000 ਫੌਜ ਉਸਦੀ ਆਪਣੀ ਸੀ। ਗੋਲਵੜ ਦੀ ਧਰਤੀ 'ਤੇ ਇਹ ਜਥਾ ਇਕੱਠਾ ਹੋਇਆ ਏ, ਆਹਮੋ ਸਾਹਮਣੇ ਟਾਕਰੇ ਹੋਏ ਨੇ ਇਹਨਾਂ ਦੇ। ਉਸ ਵੇਲੇ ਬਾਬਾ ਦੀਪ ਸਿੰਘ ਜੀ ਮਹਾਨ ਯੋਧੇ, ਜਿਨ੍ਹਾਂ ਦੇ ਨਾਲ ਭਾਈ ਨੱਥਾ ਸਿੰਘ ਜੀ, ਭਾਈ ਦਿਆਲ ਸਿੰਘ ਜੀ, ਭਾਈ ਬਲਵੰਤ ਸਿੰਘ ਜੀ ਮਹਾਨ ਯੋਧੇ ਲੜਨ ਵਾਸਤੇ ਤਿਆਰੀਆਂ ਕਰ ਰਹੇ ਨੇ ਗੁਰੂ ਖਾਲਸਾ ਜੀ, ਤਾਂ ਉਸ ਵੇਲੇ ਜਹਾਨ ਖਾਂ ਦੀ ਫੌਜ ਵਿੱਚ ਅਮੀਰ ਜਾਨ ਖਾਂ, ਹਾਜੀ ਹੱਤੇ ਖਾਂ, ਗੁਰੂ ਖਾਲਸਾ ਜੀ, ਸਜਦ ਸਾਬਰ ਅਲੀ ਖਾਂ, ਅਯੂਬ ਖਾਂ, ਦੀਨ ਬੇਗ ਖਾਂ, ਜ਼ਬਰਦਸਤ ਖਾਂ, ਰੁਸਤਮ ਖਾਂ ਵਰਗੇ, ਕਾਸਮ ਖਾਂ ਪੱਟੀ ਵਾਲੇ ਵਰਗੇ, ਸ਼ਾਹ ਜਮਾਲ ਖਾਂ ਜਿਸਦਾ ਨਾਮ ਇਤਿਹਾਸਕਾਰ ਇਮਾਨ ਖਾਂ ਲਿਖਦੇ ਨੇ, ਗੁਰੂ ਖਾਲਸਾ ਜੀ ਇਹਨਾਂ ਦਾ ਮੁਕਾਬਲਾ ਹੋਇਆ। ਦੋ ਪਾਸੇ ਖੰਡੇ ਖੜਕੇ ਨੇ, ਤਲਵਾਰਾਂ ਖੜਕੀਆਂ ਨੇ, ਤੀਰ ਅੰਦਾਜ਼ੀ ਚੱਲ ਰਹੀ ਏ, ਦੁਸ਼ਮਣ ਦੀਆਂ ਲਾਸ਼ਾਂ ਧਰਤੀ 'ਤੇ ਵਿਛਦੀਆਂ ਜਾ ਰਹੀਆਂ ਨੇ। ਕਹਿਣ ਲੱਗੇ, ਉਸ ਵੇਲੇ ਸਰਦਾਰ ਦਿਆਲ ਸਿੰਘ ਜਿਸ ਦਾ ਟਾਕਰਾ ਅਮੀਰ ਖਾਂ ਦੇ ਨਾਲ ਹੋਇਆ। ਕਹਿਣ ਲੱਗੇ, ਅਮੀਰ ਖਾਂ ਕਿੱਧਰ ਚੱਲਿਆ ਏ? ਪਹਿਲਾਂ ਦਿਆਲ ਸਿੰਘ ਦੇ ਨਾਲ ਦੋ ਹੱਥ ਕਰਾਰੇ ਕਰਦਾ ਜਾ। ਉਸ ਵੇਲੇ ਸਰਦਾਰ ਦਿਆਲ ਸਿੰਘ ਨੇ ਤੰਦੀ 'ਤੇ ਤੀਰ ਚਾੜ ਕੇ ਅਮੀਰ ਖਾਂ ਦੀ ਛਾਤੀ ਵਿੱਚ ਮਾਰ ਕੇ ਉਸ ਨੂੰ ਪਰਲੋਕ ਪਹੁੰਚਾ ਦਿੱਤਾ ਗਿਆ। ਗੁਰੂ ਖਾਲਸਾ ਜੀ, ਦੂਸਰੇ ਪਾਸੇ ਸਰਦਾਰ ਬਲਵੰਤ ਸਿੰਘ ਨੇ ਜ਼ਬਰਦਸਤ ਖਾਂ ਦੇ ਨਾਲ ਮੁਕਾਬਲਾ ਹੋਣ ਲੱਗਾ ਏ, ਲੋਹੇ 'ਤੇ ਲੋਹਾ ਖੜਕਣ ਲੱਗਾ ਏ, ਢਾਲਾਂ 'ਤੇ ਢਾਲਾਂ ਖੜਕਣ ਲੱਗੀਆਂ ਨੇ, ਕਿਰਪਾਨਾਂ 'ਤੇ ਕਿਰਪਾਨਾਂ ਖੜਕਣ ਲੱਗੀਆਂ ਨੇ। ਗੁਰੂ ਖਾਲਸਾ ਜੀ, ਇਹ ਜ਼ਬਰਦਸਤ ਖਾਂ ਵੀ ਸਰਦਾਰ ਬਲਵੰਤ ਸਿੰਘ ਦੇ ਹੱਥੋਂ ਮਾਰਿਆ ਗਿਆ। ਦੂਸਰਾ ਬਾਬਾ ਦੀਪ ਸਿੰਘ ਅਤੇ ਜਮਾਲ ਖਾਂ, ਜਿਸ ਨੂੰ ਇਮਾਨ ਖਾਂ ਲਿਖਿਆ ਜਾਂਦਾ ਇਤਿਹਾਸ ਦੇ ਵਿੱਚ, ਇਹਨਾਂ ਦਾ ਆਪਸੀ ਟਕਰਾਅ ਹੋਇਆ, ਆਹਮੋ ਸਾਹਮਣਾ ਹੋਇਆ ਏ। ਉਸ ਵੇਲੇ ਬਾਬਾ ਦੀਪ ਸਿੰਘ ਜੀ ਜਿਹੜੇ ਕਹਿਣ ਲੱਗੇ, ਇਮਾਨ ਖਾਂ ਕਿੱਧਰ ਚੱਲਿਆ ਏ? ਜਰਾ ਸਾਡੇ ਨਾਲ ਵੀ ਦੋ ਹੱਥ ਕਰਾਰੇ ਕਰਦਾ ਜਾ। ਉਸ ਵੇਲੇ ਕਹਿੰਦੇ ਨੇ, ਲੋਹੇ 'ਤੇ ਲੋਹਾ ਖੜਕਾ ਏ, ਕਿਰਪਾਨਾਂ ਖੜਕੀਆਂ ਨੇ। ਬਾਬਾ ਦੀਪ ਸਿੰਘ ਜੀ ਨੇ ਕਹਿੰਦੇ, ਐਸਾ ਵਾਰ ਕੀਤਾ ਇਮਾਨ ਖਾਂ ਜਮਾਲ ਖਾਂ 'ਤੇ। ਕਹਿਣ ਲੱਗੇ, ਉਸ ਵੇਲੇ ਸਾਂਝਾ ਵਾਰ ਹੋਣ ਕਰਕੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਜੁਦਾ ਹੋ ਗਿਆ। ਉਸ ਵੇਲੇ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਹੋਣੀ, ਜਿਸ ਨੂੰ ਮੌਤ ਨੇ ਵੰਗਾਰਤਾ ਪਾਈਏ, ਉਹ ਕਹਿਣ ਲੱਗੀ, ਦੀਪ ਸਿੰਘਾ, ਮੈਂ ਬੜੀ ਬਲਵਾਨ ਹਾਂ, ਮੇਰੇ ਸਾਹਮਣੇ ਕੋਈ ਟਿਕ ਨਹੀਂ ਸਕਿਆ, ਇਸ ਕਰਕੇ ਤੇਰਾ ਜਿਹੜਾ ਕੀਤਾ ਹੋਇਆ ਪ੍ਰਣ ਸੀ ਉਹ ਤੋੜ ਨਹੀਂ ਨਿਭ ਸਕਿਆ, ਇੱਥੇ ਸਿੰਘਾ ਫਤਿਹ ਬੁਲਾ ਕੇ ਚੱਲਿਆ ਏ। ਉਸ ਵੇਲੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਹੋਣੀ ਨੂੰ ਹੋਣੀਏ, ਮੈਂ ਸਤਿਗੁਰ ਦੇ ਚਰਣਾਂ ਵਿੱਚ ਅਰਦਾਸ ਕਰਕੇ ਆਇਆ ਹਾਂ, ਇਹ ਅਰਦਾਸ ਤੋੜ ਨਿਭੇਗੀ, ਸਤਿਗੁਰ ਦੇ ਬਚਨ ਨੇ, ਓੜਕ ਸੇਵਕ ਕੀ ਨਿਭਹੀ ਪ੍ਰੀਤ। ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ 'ਤੇ ਸੀਸ ਟਿਕਾ ਕੇ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ, 75 ਸਾਲ ਦੀ ਅਵਸਥਾ ਦੇ ਵਿੱਚ ਆਪ ਜੀ ਦੁਸ਼ਮਣ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਲੜਦੇ ਲੜਦੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਵੱਧ ਰਹੇ ਨੇ। ਦੁਸ਼ਮਣ ਵਿੱਚ ਭਾਜੜਾਂ ਪੈ ਗਈਆਂ ਨੇ, ਦੁਸ਼ਮਣ ਪਿੱਛੇ ਹੁੰਦਾ ਜਾਂਦਾ ਏ। ਦੀਨ ਬੇਗ, ਹਾਜੀ ਅਤੇ ਖਾਂ, ਸਦਰ ਸਾਬਰ ਅਲੀ ਖਾਂ ਵਰਗੇ ਇਹ ਸਾਰੇ ਭੱਜ ਉੱਠੇ ਨੇ। ਉਸ ਵੇਲੇ ਗੁਰੂ ਖਾਲਸਾ ਜੀ, ਬਾਬਾ ਦੀਪ ਸਿੰਘ ਜੀ ਲੜਦੇ ਲੜਦੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਚਾਟੀ ਵਿੰਡ ਗੇਟ ਕੋਲ ਪਹੁੰਚ ਗਏ ਨੇ। ਇੱਥੇ ਸਤਿਗੁਰ ਪਾਤਸ਼ਾਹ ਦੇ ਚਰਣਾਂ ਵਿੱਚ ਅਰਦਾਸ ਕੀਤੀ, ਸਤਿਗੁਰ ਪਾਤਸ਼ਾਹ ਜੀ, ਜਿਹੜਾ ਇਸ ਗੁਰਸਿੱਖ ਨੇ ਆਪ ਜੀ ਦੇ ਪਾਵਨ ਧਾਮ ਦੇ ਅੰਦਰ ਬਚਨ ਕੀਤਾ ਸੀ, ਉਹ ਬਚਨ ਪੂਰਾ ਕਰਨ ਵਾਸਤੇ ਆਪ ਜੀ ਦੇ ਨਮਸਤਕ ਹੋਣ ਵਾਸਤੇ ਪਹੁੰਚਿਆ ਹਾਂ। ਕਹਿੰਦੇ ਨੇ, ਬਾਬਾ ਦੀਪ ਸਿੰਘ ਜੀ ਲੜਦੇ ਲੜਦੇ ਦੁਸ਼ਮਣ ਦੇ ਆਹੂ ਲਾਉਂਦਿਆਂ ਲਾਉਂਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਪਣਾ ਸੀਸ ਭੇਟ ਕੀਤਾ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੇ, ਸਤਿਗੁਰ ਦੇ ਚਰਣਾਂ ਵਿੱਚ ਆਪਣਾ ਸੀਸ ਰੱਖ ਕੇ ਬਾਬਾ ਦੀਪ ਸਿੰਘ ਨੇ ਜਿਹੜਾ ਬਚਨ ਕੀਤਾ ਸੀ ਗੁਰੂ ਖਾਲਸਾ ਜੀ, ਉਹ ਤੋੜ ਨਿਭਾਇਆ, ਅਤੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਮਹਾਨ ਸ਼ਹੀਦੀ ਦਿਹਾੜਾ ਸਰਬ ਸੰਸਾਰ ਵੇਖੇ ਵੀ ਮਨਾਇਆ ਜਾਂਦਾ, ਗੁਰੂ ਖਾਲਸਾ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਿੰਨੇ ਜਿੰਨੇ ਵੀ ਮਾੜੀ ਨਿਗਾਹ ਨਾਲ ਤੱਕਿਆ ਏ। ਉਹਨਾਂ ਦਾ ਭੋਗ 153 ਦਿਨਾਂ ਦੇ ਅੰਦਰ ਅੰਦਰ ਪਿਆ ਗੁਰੂ ਖਾਲਸਾ ਜੀ। ਕਦੇ ਇਹ ਨਹੀਂ ਹੋਇਆ ਕਿ ਉਸਦਾ 52 ਹੋਵੇ 54 ਹੋਵੇ। 3 ਅਗਸਤ 1740 ਨੂੰ ਮੱਸੇ ਰੰਗੜ ਨੇ ਹਰਿਮੰਦਰ ਸਾਹਿਬ ਦੀ ਕੋਰ ਬੇਅਦਬੀ ਕੀਤੀ ਸੀ। ਭਾਈ ਸੁਖਾ ਸਿੰਘ, ਭਾਈ ਮਹਿਤਾਬ ਸਿੰਘ ਨੇ 1741 ਨੂੰ ਉਹਦਾ ਸਿਰ ਵੱਢ ਕੇ ਬੀਕਾਨੇਰ ਦੀ ਧਰਤੀ 'ਤੇ ਲੈ ਗਏ ਸਨ। ਗੁਰੂ ਖਾਲਸਾ ਜੀ 153 ਦਿਨ ਵਿੱਚ ਉਹਦਾ ਸਿਰ ਲਾਇਆ ਗਿਆ। ਫਿਰ 13 ਨਵੰਬਰ 1746 ਨੂੰ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਿਆਂ ਖਾਂਦਿਆਂ ਪਰਲੋਕ ਗਮਨ ਕਰ ਗਿਆ ਗੁਰੂ ਖਾਲਸਾ ਜੀ। 18 ਜਨਵਰੀ 1757 ਨੂੰ ਜਹਾਨ ਖਾਂ, ਭਾਈ ਲਹਿਣਾ ਸਿੰਘ ਅਤੇ ਭਾਈ ਦਇਆ ਸਿੰਘ ਨੇ ਉਸਦਾ ਭੋਗ ਪਾਇਆ। 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ, ਜਿਸ ਨੇ ਹਰਿਮੰਦਰ ਸਾਹਿਬ ਨੂੰ ਢਵਾਇਆ ਅਤੇ ਤਮਾਸ਼ਾ ਦੇਖਦਾ ਸੀ ਸੱਚਖੰਡ ਹਰਿਮੰਦਰ ਸਾਹਿਬ ਨੂੰ ਢਾਹ ਕੇ, ਗੁਰੂ ਖਾਲਸਾ ਜੀ ਅਚਨਚੇਤ ਹਰਿਮੰਦਰ ਸਾਹਿਬ ਦੇ ਵਿੱਚੋਂ ਇੱਕ ਇੱਟ ਉਹਦੇ ਨੱਕ 'ਤੇ ਵੱਜੀਏ ਤਾਂ ਉਹਦੇ ਨੱਕ ਦਾ ਨਸੂਰ ਬਣ ਗਿਆ। 8 ਜੁਲਾਈ 1762 ਨੂੰ ਇਸ ਦਾ ਭੋਗ ਪੈ ਗਿਆ ਹੈ ਗੁਰੂ ਖਾਲਸਾ ਜੀ। ਇਸੇ ਤਰ੍ਹਾਂ 1 ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਮੇਂ ਦੀ ਹਕੂਮਤ ਨੇ ਢਾਇਆ ਏ ਤਾਂ ਉਹਦਾ ਵੀ ਭੋਗ 153 ਦਿਨਾਂ ਦੇ ਵਿੱਚ ਪਾਇਆ ਗਿਆ ਗੁਰੂ ਖਾਲਸਾ ਜੀ। ਜਿਨ੍ਹਾਂ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਨਾਲ ਮੱਥਾ ਲਾਇਆ ਏ, ਵਿਦਵਾਨਾਂ ਦੇ ਕਥਨ ਅਨੁਸਾਰ ਉਹਨਾਂ ਦੇ 153 ਦਿਨਾਂ ਬਾਅਦ ਸੋਧੇ ਲੱਗੇ ਨੇ। ਗੁਰੂ ਖਾਲਸਾ ਜੀ, ਜਿਸ ਭਾਗਾਂ ਵਾਲੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਹ ਪਵਿੱਤਰ ਅਸਥਾਨ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਜਿਨ੍ਹਾਂ ਲੋਕਾਂ ਨੂੰ ਬਾਬੇ ਨਾਨਕ ਨੇ ਸਿਰ ਤਲੀ 'ਤੇ ਧਰ ਕੇ ਖੰਡੇ ਦੀ ਧਾਰ ਉੱਤੇ ਨੱਚਣ ਵਾਲੇ ਸਰਦਾਰ ਬਣਾਇਆ, ਉਹਨਾਂ ਲਈ ਗੁਰਦੁਆਰਾ ਨਨਕਾਣਾ ਸਾਹਿਬ ਉਹੀ ਦਰਜਾ ਰੱਖਦਾ ਹੈ ਜਿਵੇਂ ਮੁਸਲਮਾਨਾਂ ਲਈ ਕਾਬਾ। ਇਸ ਪਵਿੱਤਰ ਧਰਤੀ ਦੀ ਧੂੜ ਮੱਥੇ 'ਤੇ ਲਾ ਕੇ ਹਰ ਗੁਰਸਿੱਖ ਆਪਣੇ ਆਪ ਨੂੰ ਵਡਭਾਗੇ ਹੋਣਾ ਲੋਚਦਾ ਹੈ। ਸਾਡੇ ਪੰਥ ਤੋਂ ਵਿਛੜੇ ਗੁਰਧਾਮਾਂ ਲਈ ਰੋਜ਼ਾਨਾ ਅਰਦਾਸ ਹੁੰਦੀ ਹੈ ਕਿ ਹੇ ਵਾਹਿਗੁਰੂ, ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੋ ਜੀ। ਬਾਬੇ ਨਾਨਕ ਨੇ ਮੌਤ ਤੋਂ ਡਰ ਕੇ ਤੁਰੇ ਫਿਰਦੇ ਮੁਰਦਿਆਂ ਵਿੱਚ ਨਵੀਂ ਰੂਹ ਭਰ ਕੇ ਉਸ ਨੂੰ ਧਰਮ ਯੁੱਧ ਵਿੱਚ ਮਰ ਕੇ ਸਦਾ ਲਈ ਜਿਉਣ ਦੀ ਜਾਚ ਸਿਖਾਈ ਸੀ। ਪਰ ਖਾਲਸਾ ਜੀ, ਰਾਜ ਸਿੰਘਾਸਣ 'ਤੇ ਕਾਬਜ ਜਾਬਰ ਤਾਕਤਾਂ ਆਪਣੀ ਪਰਜਾ ਦੇ ਰੂਪ ਵਿੱਚ ਤੁਰੇ ਫਿਰਦੇ ਮੁਰਦਿਆਂ ਨੂੰ ਹੀ ਪਸੰਦ ਕਰਦੀਆਂ ਹਨ। ਮੌਤ ਨੂੰ ਵੰਗਾਰਨ ਵਾਲੇ ਧਰਮੀ ਮਰ ਜੀਵੜੇ ਉਹਨਾਂ ਲਈ ਖਤਰਾ ਸਾਬਤ ਹੁੰਦੇ ਹਨ। ਨਵੇਂ ਜਨਮੇ ਇਸ ਖਾਲਸਾ ਪੰਥ ਨੂੰ ਬਾਗੀ ਹੋਣ ਦਾ ਫਤਵਾ ਆਪਣੇ ਮਿਸ਼ਨ ਤੋਂ ਰੋਕ ਨਹੀਂ ਸਕਿਆ। ਭਾਵੇਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ, ਬੱਚਿਆਂ ਦੇ ਟੋਟੇ ਟੋਟੇ ਕਰਕੇ ਝੋਲੀ ਵਿੱਚ ਪਾਏ ਗਏ, ਸਿਦਕਵਾਨ ਬੀਬੀਆਂ ਨੇ ਮੀਰ ਮਨੂ ਦੀ ਈਨ ਨਹੀਂ ਮੰਨੀ, ਧਰਮ ਵਿੱਚ ਕਾਇਮ ਰਹੀਆਂ। ਸਿੱਖ ਲਹਿਰ ਦੇ ਆਰੰਭ ਤੋਂ ਲੈ ਕੇ ਹਿੰਦੁਸਤਾਨ ਦੀ ਹਰ ਇੱਕ ਹਕੂਮਤ ਸਿੱਖਾਂ ਦੀ ਜਿੰਦਾ ਦਲੀ ਅਤੇ ਨਿਰਭੈਤਾ ਦਾ ਕਾਰਨ ਸਿੱਖਾਂ ਦੇ ਗੁਰਧਾਮਾਂ ਨੂੰ ਸਮਝਦੀ ਆਈ ਹੈ। ਸਿੱਖੀ ਦੇ ਭੇਖ ਅੰਦਰ ਵਿਕਾਊ ਮਾਰ ਆਰੰਭ ਤੋਂ ਹੀ ਅਜਿਹੀਆਂ ਹਕੂਮਤਾਂ ਲਈ ਸਾਬਤ ਹੁੰਦੇ ਆਏ ਹਨ। ਮੁਗਲ ਹਕੂਮਤ ਉੱਪਰ ਫਤਵੇ ਪਾ ਕੇ ਜਦੋਂ ਸਿੱਖਾਂ ਨੇ ਪੰਜਾਬ ਵਿੱਚ ਰਾਜ ਕਾਇਮ ਕੀਤਾ ਤਾਂ ਉਹਨਾਂ ਨੇ ਪੁਜਾਰੀਆਂ ਨੂੰ ਗੁਰਦੁਆਰਿਆਂ ਵਿੱਚੋਂ ਨਾ ਕੱਢਿਆ। ਸ਼ਾਇਦ ਇਸ ਲਈ ਕਿ ਉਹਨਾਂ ਨੇ ਵਿਖੜੇ ਸਮੇਂ ਵਿੱਚ ਗੁਰਧਾਮਾਂ ਦੀ ਸੇਵਾ ਸੰਭਾਲ ਕੀਤੀ, ਜਾਂ ਫਿਰ ਸਿੱਖ ਪੂਜਾ ਦਾ ਧਨ ਖਾਣ ਦੇ ਯੋਗ ਪੁਜਾਰੀਆਂ ਨੂੰ ਹੀ ਸਮਝਦੇ ਸਨ। ਖਾਲਸਾ ਜੀ, ਕੁਝ ਵੀ ਹੋਵੇ, ਇਸ ਨਾਲ ਮਹੰਤ ਆਪਣੇ ਆਪ ਨੂੰ ਗੁਰਦੁਆਰਿਆਂ ਦੇ ਮਾਲਕ ਬਣ ਬੈਠੇ ਸਨ। ਜੇ ਹਾਲਤ ਇੱਥੋਂ ਤੱਕ ਹੀ ਰਹਿੰਦੀ ਤਾਂ ਇੱਕ ਮਸਲਾ ਨਾ ਬਣਦੀ। ਫਰੰਗੀ ਹਕੂਮਤ ਦਾ ਜਦੋਂ ਮਹੰਤਾਂ ਨੂੰ ਥਾਪੜਾ ਮਿਲਣਾ ਸ਼ੁਰੂ ਹੋਇਆ ਤਾਂ ਇਹਨਾਂ ਨੇ ਪਵਿੱਤਰ ਗੁਰਧਾਮਾਂ ਨੂੰ ਆਪਣੀ ਆਯਾਸ਼ੀ ਦੇ ਅੱਡੇ ਬਣਾ ਲਏ। ਹਰ ਤਰ੍ਹਾਂ ਦੇ ਕੁਕਰਮ ਗੁਰਧਾਮਾਂ ਦੀ ਚਾਰ ਦੀਵਾਰੀ ਦੇ ਅੰਦਰ ਹੋਣ ਲੱਗੇ ਨੇ। ਬੀਬੀਆਂ ਦਾ ਗੁਰੂ ਘਰ ਵਿੱਚ ਜਾਣਾ ਮੁਸ਼ਕਲ ਹੋ ਗਿਆ। ਮਹੰਤਾਂ ਅਤੇ ਪੁਜਾਰੀਆਂ ਨੇ ਹਿੱਕ ਠੋਕ ਕੇ ਆਖਿਆ, ਇਹ ਗੁਰਦੁਆਰੇ ਸਾਡੀਆਂ ਦੁਕਾਨਾਂ ਹਨ, ਜਿਹੜੇ ਸਿੱਖਾਂ ਨੂੰ ਆਪਣੀਆਂ ਔਰਤਾਂ ਦੀ ਇੱਜ਼ਤ ਦਾ ਫਿਕਰ ਹੈ, ਉਹਨਾਂ ਨੂੰ ਇੱਥੇ ਭੇਜਦੇ ਹੀ ਕਿਉਂ ਨੇ। ਮਹੰਤ ਨਾਰਾਇਣ ਦਾਸ ਦਾ ਕਬਜ਼ਾ ਸੀ, ਇਲਾਕੇ ਅੰਦਰ ਇੱਕ ਚੋਟੀ ਦਾ ਬਦਮਾਸ਼ ਮੰਨਿਆ ਗਿਆ ਸੀ। ਨਨਕਾਣਾ ਸਾਹਿਬ ਅੰਦਰ ਸ਼ਰਾਬ ਦੇ ਦੌਰ ਚੱਲਦੇ, ਵੇਸਵਾ ਦੇ ਨਾਚ ਹੁੰਦੇ, ਗੰਦੇ ਗੀਤ ਗਾਏ ਜਾਂਦੇ। ਪਵਿੱਤਰ ਗੁਰਧਾਮਾਂ ਦੀ ਚਾਰ ਦੀਵਾਰੀ ਅੰਦਰ ਕਈ ਯਾਤਰੂ ਪਰਿਵਾਰਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਪੱਤ ਲੁੱਟੀ ਜਾਂਦੀ ਰਹੀ। ਸਿੱਖਾਂ ਅੰਦਰ ਨੀਂਦ ਖੁੱਲ੍ਹੀ ਅਤੇ ਸਿੱਖਾਂ ਨੇ ਇਕੱਠੇ ਹੋ ਕੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦਾ ਪੰਥਕ ਨਿਰਣਾ ਲੈ ਲਿਆ। ਸਰਦਾਰ ਕਰਤਾਰ ਸਿੰਘ ਝੱਬਰ ਨੇ ਜਥੇ ਸਮੇਤ ਕੂਚ ਕਰਨ ਦੀ ਤਿਆਰੀ ਕੀਤੀ ਏ। 19 ਫਰਵਰੀ ਨੂੰ ਇਹ ਪ੍ਰੋਗਰਾਮ ਰੱਦ ਕਰਨ ਦਾ ਪੰਥਕ ਹੁਕਮ ਸਰਦਾਰ ਦਲੀਪ ਸਿੰਘ ਅਤੇ ਸਰਦਾਰ ਜਸਵੰਤ ਸਿੰਘ ਝਬਾਲ ਰਾਹੀਂ ਮਿਲਿਆ ਏ। ਸਾਰੇ ਜਥੇ ਰੋਕਣ ਦੀ ਡਿਊਟੀ ਸਰਦਾਰ ਦਲੀਪ ਸਿੰਘ ਨੇ ਆਪਣੇ ਸਿਰ ਲਈ ਏ। ਹੁਣ ਦਲੀਪ ਸਿੰਘ ਘੋੜੇ 'ਤੇ ਅਸਵਾਰ ਹੋ ਕੇ ਰਾਤ ਨਨਕਾਣਾ ਸਾਹਿਬ ਵੱਲ ਜਾ ਰਹੇ ਜਥਿਆਂ ਦਾ ਪੰਥ ਨੂੰ ਹੁਕਮ ਸੁਣਾ ਕੇ ਵਾਪਸ ਭੇਜਦੇ ਰਹੇ, ਪਰ ਸਰਦਾਰ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਨਹੀਂ ਮਿਲਿਆ। 4 ਵਜੇ ਸਵੇਰ ਤੱਕ ਉਡੀਕ ਕਰਕੇ ਸਰਦਾਰ ਊਧਮ ਸਿੰਘ ਦੇ ਕੋਲ ਦਲੀਪ ਸਿੰਘ ਚਲਾ ਗਿਆ ਅਤੇ ਭਾਈ ਵਰਿਆਮ ਸਿੰਘ ਦੀ ਡਿਊਟੀ ਲਾ ਗਿਆ। ਪਰ ਅਚਨਚੇਤ ਨੂੰ ਭਾਈ ਲਛਮਣ ਸਿੰਘ ਜੀ ਉਦੋਂ ਮਿਲੇ ਨੇ ਜਦੋਂ ਉਹ ਅਰਦਾਸ ਕਰਕੇ ਨਨਕਾਣਾ ਸਾਹਿਬ ਵੱਲ ਵਧੇ ਨੇ। ਉਹ ਸਾਰੇ ਪੂਰਾ ਜ਼ੋਰ ਲਾ ਕੇ ਥੱਕ ਗਏ ਕਿ ਖਾਲਸਾ ਜੀ ਰੁਕ ਜਾਵੋ। ਪਰ ਉਸ ਵੇਲੇ ਲਛਮਣ ਸਿੰਘ ਦੀ ਕੀਤੀ ਹੋਈ ਅਰਦਾਸ ਭਾਈ ਦਲੀਪ ਸਿੰਘ ਸਮੇਤ ਇਹ ਪਰਵਾਨੇ, ਇਹ ਪਤੰਗਿਆਂ ਦੇ ਪਰਵਾਨੇ ਸ਼ਮਾਂ ਵੱਲ ਨੂੰ ਤੁਰ ਪਏ ਨੇ। ਕਿਸੇ ਕਿਹਾ ਪਤੰਗੇ ਨੂੰ ਛੱਡ ਦੇਵੇ, ਰਸਮ ਸਮਾਂ ਉੱਤੇ ਸੜ ਜਾਣ ਵਾਲੀ, ਜਿਹੜਾ ਗਲੇ ਲਾਵੇ ਉਸ ਨੂੰ ਸਾੜ ਸੁੱਟੇ, ਸਮਾਂ ਹਥਿਆਰੀ ਹੈ ਐਡੇ ਮਾਣ ਵਾਲੀ। ਅੱਗੋਂ ਕਿਹਾ ਪਤੰਗੇ ਨੇ ਨਹੀਂ ਲੱਗੀ ਤੈਨੂੰ ਚੋਟ ਪ੍ਰੇਮ ਦੇ ਬਾਣ ਵਾਲੀ। ਭਈ ਨਨਕਾਣਾ ਸਾਹਿਬ ਦੀ ਪਵਿੱਤਰ ਧੂੜ ਨੂੰ ਮੱਥੇ ਲਾ ਕੇ ਸਿੰਘਾਂ ਨੇ ਸਰੋਵਰ ਵਿੱਚ ਕੀਤਾ ਇਸ਼ਨਾਨ। ਪਵਿੱਤਰ ਪ੍ਰਕਾਸ਼ ਵਾਲੀ ਜਗ੍ਹਾ 'ਤੇ ਬੈਠ ਕੇ ਸਿੰਘ ਸੱਜ ਗਏ ਨੇ। ਆਸਾ ਦੀਵਾਰ ਦਾ ਕੀਰਤਨ ਪ੍ਰਾਰੰਭ ਹੋਇਆ ਏ। ਮਹੰਤ ਨਾਰਾਇਣ ਦੇ ਇਸ਼ਾਰੇ 'ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਚਲਾਈਆਂ, ਸ਼ਾਂਤਮਈ ਬੈਠੇ ਸਿੰਘਾਂ 'ਤੇ ਡਾਂਗਾਂ ਮਾਰੀਆਂ ਗਈਆਂ, ਖਿੱਚ ਧੂ ਕੀਤੀ ਗਈ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਤੇਲ ਪਾ ਕੇ ਸਾੜਿਆ ਗਿਆ। ਸ਼ਾਇਰ ਦਾ ਕਥਨ ਹੈ, ਸੜਦੇ ਜੰਡ ਨੇ ਪੁੱਛਿਆ ਭੱਠ ਕੋਲੋਂ, ਭਈ ਸੜਨ ਵਾਲਾ ਕੀ ਸੜ ਕੇ ਮਰ ਗਿਆ ਏ? ਭੱਖ ਦੇ ਭੱਠ ਨੇ ਅੱਗੋਂ ਜਵਾਬ ਦਿੱਤਾ, ਉਹ ਤੇ ਮੈਨੂੰ ਵੀ ਠੰਡਿਆ ਕਰ ਗਿਆ ਏ। ਖਾਲਸਾ ਜੀ, ਅੱਜ ਪੰਥ ਨੂੰ ਇਹਨਾਂ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਤੋਂ ਅਗਵਾਹੀ ਲੈ ਕੇ ਆਪਣੇ ਪਵਿੱਤਰ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਜਾਗਰੂਕ ਹੋਣ ਦੀ ਲੋੜ ਹੈ। ਦਾਸ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਗਾਥਾ ਵਿੱਚੋਂ ਇਹਨਾਂ ਸ਼ਹੀਦਾਂ ਦੀਆਂ ਮਿਸਾਲਾਂ ਆਪ ਜੀ ਦੇ ਸਨਮੁਖ ਰੱਖੀਆਂ ਨੇ। ਬੇਅੰਤ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਇਹ ਜੀਵ ਔਗੁਣਹਾਰਾ ਹੈ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਅਸੀਸ ਬਖਸ਼ੋ। ਪਿਆਰ ਵਿੱਚ ਭਿੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।